ਆਸਟ੍ਰੇਲੀਆ ਦੇ ਇੱਕ ਵੀਜ਼ੇ ਦੇ ਇੱਕ ਖਾਸ ਉਪਸ਼੍ਰੇਣੀ ਤੇ ਸਥਾਈ ਨਿਵਾਸ ਯਾਨੀ ਪਰਮਨੈਂਟ ਰੈਜ਼ੀਡੈਂਸੀ ਦੀ ਉਡੀਕ ਕਰ ਰਹੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਗ੍ਰਹਿ ਵਿਭਾਗ ਦੁਆਰਾ ਸਥਾਈ ਨਿਵਾਸ ਦੇਣ ਵਿੱਚ ਦੇਰੀ ਨੇ ਉਹਨਾਂ ਨੂੰ ਵਿੱਚ ਵਿਚਾਲੇ ਹੀ ਛੱਡ ਦਿੱਤਾ ਤੇ ਉਹਨਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਰੁਕ ਗਈ ਹੈ। ਉਹਨਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਕੀਤਾ ਉਹਨਾਂ ਦਾ ਯੋਗਦਾਨ, ਖਾਸ ਕਰਕੇ ਕੋਵਿਡ ਮਹਾਂਮਾਰੀ ਦੌਰਾਨ ਕੀਤਾ ਉਹਨਾਂ ਦਾ ਯੋਗਦਾਨ ਭੁਲਾ ਦਿੱਤਾ ਗਿਆ ਹੈ। ਇਸੇ ਸੰਬੰਧੀ ਇੱਕ ਰਿਪੋਰਟ। ਆਕਾਸ਼ 2020 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ ਅਤੇ ਉਹ ਗੋਲਡ ਕੋਸਟ ਵਿੱਚ ਰੀਟੇਲ ਇੰਡਸਟਰੀ ਵਿੱਚ ਇੱਕ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਕਈਆਂ ਵਾਂਗ ਉਹ 494 ਜਾਂ 491 ਵੀਜ਼ੇ 'ਤੇ ਆਏ ਸੀ ਜੋ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟਸ ਦੀ ਬਜਾਏ ਪ੍ਰੋਵਿਜ਼ਨਲ ਰੈਜ਼ੀਡੈਂਟਸ ਵਜੋਂ ਸ਼੍ਰੇਣੀਬੱਧ ਕਰਦਾ ਹੈ। ਉਹਨਾਂ ਨੂੰ ਪਰਿਵਾਰ ਜਾਂ ਸਰਕਾਰ ਦੁਆਰਾ ਘੱਟੋ ਘੱਟ 3 ਸਾਲਾਂ ਲਈ ਇੱਕ ਖੇਤਰੀ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਲਈ ਸਪੌਂਸਰ ਕੀਤਾ ਜਾਂਦਾ ਹੈ, ਜਿਹਦੇ ਪੂਰੇ ਹੋਣ ਤੋਂ ਬਾਅਦ ਵਿੱਚ ਸਥਾਈ ਨਿਵਾਸ ਯਾਨੀ 191 ਵੀਜ਼ਾ ਦਾ ਵਾਅਦਾ ਕੀਤਾ ਜਾਂਦਾ ਹੈ। ਪਰ ਗ੍ਰਹਿ ਵਿਭਾਗ ਇਹਨਾਂ ਲੋਕਾਂ ਲਈ ਸਥਾਈ ਨਿਵਾਸ ਨੂੰ ਜਲਦੀ ਮਨਜ਼ੂਰੀ ਦੇਣ ਲਈ ਸੰਘਰਸ਼ ਕਰ ਰਿਹਾ ਜਾਪਦਾ ਹੈ। ਵਕੀਲਾਂ ਕੋਲ ਵਿਭਾਗ ਤੋਂ ਜਾਣਕਾਰੀ ਹੈ ਜੋ ਕਿ ਦਸੰਬਰ 2024 ਤੋਂ ਹੈ, ਜਿਹਦੇ ਮੁਤਾਬਕ ਲਗਭਗ 11,000 ਅਜਿਹੀਆਂ ਅਰਜ਼ੀਆਂ ਲੱਗੀਆਂ ਹੋਈਆਂ ਹਨ, ਪਰ ਪ੍ਰਤੀ ਮਹੀਨਾ 300 ਤੋਂ ਘੱਟ ਸਥਾਈ ਨਿਵਾਸ ਵੀਜ਼ੇ 'ਤੇ ਪ੍ਰਕਿਰਿਆ ਕੀਤੀ ਜਾ ਰਹੀ ਹੈ। ਆਕਾਸ਼ ਦਾ ਕਹਿਣਾ ਹੈ ਕਿ ਉਸਨੂੰ ਲੱਗਦਾ ਹੈ ਕਿ ਉਸ ਨਾਲ ਬੇਇਨਸਾਫੀ ਹੋ ਰਹੀ ਹੈ।
So we don't mind staying in regional area, but the fact we just ask for the fairness, the promises they have given to us. Because initially, when I, just the last year, I saw many of the applicants, they used to get a grant within 4 months. Now they changed to 9 months and 8 months. And now it is predicted to get at least 40 months to clear those backlog.
ਆਕਾਸ਼ ਦਾ ਇੱਕ ਭਰਾ ਹੈ ਅਤੇ ਭੈਣ ਹੈ ਜੋ ਆਸਟ੍ਰੇਲੀਆ ਵਿੱਚ ਹੀ ਹਨ ਅਤੇ ਦੋਨਾਂ ਕੋਲ ਸਥਾਈ ਨਿਵਾਸ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਇੱਕ ਸਾਰ ਨਹੀਂ ਹੈ।
Can see online the system here at Department Home Affairs, it's not reliable that it's supposed to be. So the calculation they normally use on their website, it's absolutely a joke or something. The reason why it's keep changing.
ਵਕੀਲਾਂ ਦਾ ਕਹਿਣਾ ਹੈ ਕਿ ਬੈਕਲੌਗ ਸੰਬੰਧਿਤ ਲੋਕਾਂ ਲਈ ਲੰਬੇ ਸਮੇਂ ਤੱਕ ਅਨਿਸ਼ਚਿਤਤਾ ਪੈਦਾ ਕਰ ਰਿਹਾ ਹੈ, ਜਿਸ ਨਾਲ ਮਹੱਤਵਪੂਰਨ ਮਾਨਸਿਕ ਤਣਾਅ ਪੈਦਾ ਹੋ ਰਿਹਾ ਹੈ। ਪ੍ਰਸੂਨ ਕੋਟਾਯੋਧਨ ਇੱਕ ਸ਼ੈਫ ਹਨ ਜੋ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਦੁਬਈ ਅਤੇ ਸਿੰਗਾਪੁਰ ਵਿੱਚ ਕੰਮ ਕਰਦੇ ਸੀ। ਉਹਨਾਂ ਦਾ ਪਰਿਵਾਰ ਆਸਟ੍ਰੇਲੀਆ ਵਿੱਚ ਹੀ ਹੈ ਅਤੇ ਉਹਨਾਂ ਦੀ ਬੇਟੀ ਇੱਥੇ ਹੀ ਪੜ੍ਹ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਬੈਕਲੌਗ ਵਿੱਚ ਫਸੇ ਲੋਕਾਂ ਦਾ ਆਸਾਨੀ ਨਾਲ ਸ਼ੋਸ਼ਣ ਹੋ ਸਕਦਾ ਹੈ, ਕਿਉਂਕਿ ਉਹਨਾਂ ਨੂੰ ਆਪਣਾ ਸਥਾਈ ਨਿਵਾਸ ਵੀਜ਼ਾ ਪ੍ਰਾਪਤ ਹੋਣ ਤੱਕ ਉਸੇ ਮਾਲਕ ਅਤੇ ਕਿੱਤੇ ਨਾਲ ਰਹਿਣਾ ਪੈਂਦਾ ਹੈ।
I actually face a lot of exploitation and things, then I actually resigned from my job actually. So I already applied residency. So nobody is getting for me a sponsorship after I apply the residency.
ਕੋਟਾਯੋਧਨ ਕਹਿੰਦੇ ਹਨ ਕਿ ਉਹ ਹੁਨਰਾਂ ਦੀ ਘਾਟ ਨੂੰ ਪੂਰਾ ਕਰ ਰਹੇ ਹਨ।
I actually working in the hospitality as a chef actually in the Geelong area. So in the Victoria actually this is a very shortage actually chef have in the regional have very shortages and they like I already fulfilled the 3 years condition.
ਕੋਟਾਯੋਧਨ ਦਾ ਕਹਿਣਾ ਹੈ ਕਿ ਉਹਨਾਂ ਵਰਗੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਕੋਈ ਇੱਛਾ ਨਹੀਂ ਹੈ। ਉਹ ਸਿਰਫ ਖੇਤਰੀ ਖੇਤਰਾਂ ਵਿੱਚ ਆਪਣੀ ਜ਼ਿੰਦਗੀ ਜਾਰੀ ਰੱਖਣ ਦੇ ਯੋਗ ਹੋਣਾ ਚਾਹੁੰਦੇ ਹਨ, ਜਿਵੇਂ ਕਿ ਇਸ ਵੇਲੇ ਉਹ ਕਰ ਰਹੇ ਹਨ।
We already support the community long time and the regional area. We are not going to the city or something. We mostly want to setting down the regional areas actually. Yeah, the regional area is the shortage of the skillful people actually. I don't know why they are completely avoiding us.
ਇਸ ਸਭ ਦੇ ਜਵਾਬ ਵਿੱਚ ਇਹਨਾਂ ਵੀਜ਼ਾ ਧਾਰਕਾਂ ਨੇ ਫੈਡਰਲ ਪਾਰਲੀਮੈਂਟ ਨੂੰ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿੱਚ ਸਮੇਂ ਸਿਰ ਵੀਜ਼ਾ ਪ੍ਰੋਸੈਸਿੰਗ ਲਈ ਹੋਰ ਸਰੋਤਾਂ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਤੇ ਹੁਣ ਤੱਕ 5,500 ਹਸਤਾਖਰ ਹੋ ਚੁੱਕੇ ਹਨ। SBS ਨਿਊਜ਼ ਲਈ ਸੁਨੀਲ ਅਵਸਥੀ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।